सतनाम श्री वाहेगुरु साहिब जी सूरत महला पहला तो प्रभ दाता दान मत पूरा हम थारे पेखारी जियो मैं क्या मांगा किश थिर न रहाई हर दीजा नाम प्यारी जियो तो प्रभ दाता दान मत पूरा हम थारे पेखारी जियो मैं क्या मांगा किश थिर न रहाई हर दीजा नाम प्यारी जियो काट काट रव रहिया बनवारी जल थल महियल गुपत वरता गुर शब्दी देख निहारी जियो रहाओ मरत पयाल आकाश दिखाओ गुर सतगुर कृपा तारी जियो सो ब्रह्म अजोनी है पी होनी घट पीतर देख मुरारी जियो जन्म मरण का एह जग बपड़ इन दूजा भगत विसारी जियो सतगुर मिला ता गुरमत पाईया साकत बाजी हारी जियो सतगुर बंधन तोड़ निरारे बौड़ न गर्भ मजारी जियो नानक ज्ञान रतन पर गासिया हर मन वसिया निरंकारी जियो सतगुर बंधन तोड़ निरारे बहुड़ न गर्भ मजारी जियो नानक ज्ञान रतन पर गासिया हर मन वसिया निरंकारी जियो वाहिगुरु जी का खालसा वाहिगुरु जी की फतेह।
दुनिया दिवाली ज्ञान के सागर सर्वशक्तिमान रूहानियत के मुजस्मे समुची मानवता के रबर चवर छतर तख्त के मालक जुग जुग अटल प्रतख ते समर्थ सतगुरु श्री गुरु ग्रंथ साहिब महाराज जी की मुकदस हजूरी अंदर जुड़ बैठे सुनो सतसंगी जनों गुरुवर सोई नगरी श्री अमृतसर साहब विखे मुकदस अस्थान सचखंड श्री हरिमंदर साहब विखे पतित पावन कृपा निधान शब्द गुरु श्री गुरु ग्रंथ साहिब महाराज जी ने अमृत वेले जो सुहावने तख्त ते शोभने होके पावन फरमान रूपी दात समुची मानवता की झोली पा के नवाजिया है और तिस मुबारक शब्द दी विचार सांझ करन तो पहला जितने भी असी अपने घरां दे विच जां सतगुरु सच्चे पातशाह जी दी हजूरी विच जुड़ बैठे हाँ, आओ सब तो पहला फतेह दी सांझ करिए जी। वाहिगुरु जी का खालसा, वाहिगुरु जी की फतेह। और अज दा पावन मुख वाक नरंकारी नरंजन जोत पहले पातशाह जगत गुर बाबा साहिब श्री गुरु नानक दे महाराज जी दी पावन रसना तो राग सोरठ दे अंदर उच्चारण किया हुआ अठवां शब्द है जो श्री गुरु ग्रंथ साहिब महाराज जी दे मुबारक अंग 597 तो आरंभ होके अंग 598 दे उपर संपन्न हुंदा है। और सतगुरु सच्चे पातशाह जी ने जो मानवता में सर्वसांझा उपदेश दिता उसके राही जेड़े मानवता के अंदर कुछ भरम सन कुछ भुलेखे सन उन्होंने दूर किया, क्योंकि जदों मनुख ने बौद्धिक तल से थोड़ा विकास किया तो इसनों इंज लग्या कि जिवें मैं सब तो वध सियाणा हो गया, मैं समझदार हो गया, तो हमेशा वास्ते जदों किसी व्यक्ति को यह भरम पै जाए कि मैं बड़ा सियाणा हो गया, मैं बड़ा समझदार हो गया, उसनों यह जान लेना चाहिए है कि मैं सगों मूर्खता वाले पासे में कदम उठा रहा है। इस तरह हरेक में जिन्नी समझ पई जां उन्हें भोली भाली मानसिकता का शोषण करन दे वास्ते जो धर्म सी जो फर्ज सी उस समझाउण दी बजाए भरम नूं धर्म समझ लिया और भोली भाली लुकाई नूं वहिमां भरमां कर्मकांडां ते पखंडवाद विच धकेल के रख दिता। हरेक ने अपनी मर्जी का भगवान मिथ लिया, भगवान का नाम मिथ लिया और भगवान का अस्थान मिथ लिया। आपो तापी दे विच लगी हुई इस मानवता दे विचों कुछ शैतानी दिमाग वालिया ने ऐसी खेड खेडी कि भोली भाली मानवता नूं वर्ण वंड जात वंड दे विच वंड के रख दिता। चाहीदा तां इह सी कि असी इन्हां नूं धर्म दा सबक देंदे, बल्कि सारे दे सारे असी जीव जंतु वाहिगुरु अकाल पुरख जी दे पैदा कीते हुए हां, सानू आपसी भाईचारक सांझ बना के रखनी चाहीदी है। कोई भी साडे विच उच्चा नहीं है, कोई भी साडे विच नीवा नहीं है, किसी की भी जात वड्डी नहीं है, किसी की भी जात छोटी नहीं है। पर होया कि इन्हें अपने धर्म अस्थाना में इंज दसना शुरू करता मेरा धर्म वड्डा है, मेरा धर्म अस्थान वड्डा है, तो जेड़ा मैं नाम लेना वह सब तो वड्डा है, दूसरिया नूं किसी गल का भी पता नहीं। जिवें असी सतगुरां दे अमृत बोल पढ़ते हाँ, आपस कौ धीरक कर जाने, अपने आप नूं बड़ा वड्डा करके जानदा है, औरन को लग मात, तो दूसरिया नूं समझदा इह ते लगा मात्रा ही है। मनसा बाचा करमना मैं देखे दोज कजात, इस तरह की एक यह गिलानी वाली मानसिकता की उपज सी जिन्होंने ये भरम पला दिता कि रब का नाम जपण का अधिकार केवल तो केवल मर्द नूं है, औरत नूं नहीं है। अगर औरत नूं मुक्ति प्राप्त करनी है तो उन्हें दोबारा मनुखी जन्म विच आना पवेगा। किसी ने कह दिता औरत दे विच आत्मा ही नहीं हुंदी, और किसी ने कह दिता औरत नूं धर्म अस्थान ते बैठ के पुरखां दे विच उस वाहिगुरु अकाल पुरख उस अल्लाह पाक उस खुदा की इबादत करन दा हक नहीं है। हरेक ने जिवें जिवें किसी नूं समझ पई, क्योंकि सानूं किसी नूं नीवां दिखाउण की कोशिश नहीं करनी चाहीदी। मेरे सतगुरां दा हुक्म भी है, आप अपनी बुद्ध है जीती बरणत भिन्न भिन्न तो तेती। जिवें जिवें किसी नूं समझ पई उन्हें तेवें तेवें वर्णन करना शुरू कर दिता। और इत्थों तक कह देना कि औरत दे विच आत्मा ही नहीं हुंदी, जां इंज कह लेना कि एक विपर जिहड़ा है उही भगवान दा नाम जप सकदा है, शूदर नूं कोई अधिकार नहीं है। वह किसी धर्म स्थान पर चलिया जाए जां उस प्रभु प्यारे दे नाम नूं जप लवे। जदों भी असीं प्राचीन इतिहास मिथिहास नूं पढ़दे हां तो यह गल्लां साडे सामने आ जांदियां ने। हुण ऐसे हालातां दे विच असी आम यह गल सुनते हैं, तकरीबन हर धर्म के गल की जाती है कि जदों भी संसार के अंदर गिलानी फैलती है, खिचो तान फैलती है, उस वेले वाहिगुरु अकाल पुरख जगत का भला करने वास्ते अपनी जोत टका के अपने किसी गुरु पीर सुनेहकार मैसेंजर भेजता है और समय समय आते रहे। ये बारे भी असं कई बार पढ़ते और सर्वण करते हैं। पर बड़ी विलखणता वाली गल सी, साहिब श्री गुरु नानक दे महाराज जी जो वाहिगुरु अकाल पुरख के हुक्म आए, जिसकी गवाही भाई साहब भाई गुरदास वारा सानू मिलती है कि सुनी पुकार दतार प्रभ गुरु नानक जग माहे पठाया। तो यदा मतलब यह होया कि वाहिगुरु अकाल पुरख ने एक बाबा अकाल रूप बल्कि अपना स्वरूप दे के अपनी जोत टका के जगत के भले वास्ते भेजा। पर गुरु नानक साहब ने कहा मैं बार बार नहीं जावांगा, असी जेड़ा भी कार्य करना इक्के बार ही करांगे। और गुरु नानक साहब महाराज जी ने 239 साल का समा बल्कि शरीरक तौर पर दसा जामिया विच विचरदिया होया इस जोत ने जो रब्बी ज्ञान सी जान जो भगत साहबान की रसना तो उकरे हुए अमृत बोल सन उन्हें सारियां नूं एकत्र कीता। और ये सारे दे सारे अमृत बचन अज भी गुरु ग्रंथ साहिब महाराज जी दे रूप दे विच समुची मानवता दे भले हित सर्वसांझी वालता दे प्रतीक बन के सच दा उपदेश दे रहे हैं। और मैं इत्थे एक बेनती करनी चाहुंदा हां, सतगुरां ने जिन्हें भी साडे मन दे सवाल सन, साडे शंके सन, साडे भरम सन, उन्हां सारियां नूं दूर कीता है। पर शर्त यह है कि सानू एक बार श्री गुरु ग्रंथ साहिब जी की बाणी का सहज पाठ करना पवेगा। एक एक शब्द नूं विचार के समझ के सानू पता लग जाएगा कि वाकई गुरु नानक साहिब महाराज निरंकारी जोत ने जो बार बार संसार दे विच आण के जगत दे भले लई कार्ज करने सन उन्होंने यह भले का कार्ज कर दिता है। और कलगीधर पातशाह जी ने कृपा कर दिती जदों सानू हुक्म कर दिता कि आत्मा ग्रंथ विच शरीर पंथ विच। सो जिवें असीं कह लईए कि एक विच जोत है दूसरे दे विच जोत नहीं है, असीं मुख तो पैदा हुए हाँ, शूद्र पैरां तो पैदा हुए ने, जिवें आपां अनमतियां दी विचार जिहड़ी उह सुणदे हाँ। सतगुरु सच्चे पातशाह ने अमृतमई बाणी दे अंदर कृपा कीती है कि सब मैं जोत जोत है सोए, वाहिगुरु अकाल पुरख की जोत सारियां दे विच है। बल्कि यह नहीं है कि एक विच उहदी जोत है तो दूसरे दे विच जोत नहीं है। उन्हें जिन्नी भी ये कायनात नूं सिरजिया होया, कुदरत नूं सिरजिया होया, उस कादर ने अपने आप नूं विच टिकाया होया है, अपने हुक्म दे सूत्र विच परोता होया है। सगल समगरी तुमरे सूत्र धारी तुमते होए सो आग्याकारी। वाहिगुरु अकाल पुरख ने अपनी इस सत्ता नूं, अपनी जोत नूं, अपने हुक्म नूं, अपनी साजी हुई कुदरत कायनात दे अंदर व्यापक कीता होया है। और इस तरह सतगुरां ने बड़ी कृपा की और असां दे एक भरम भुलेखे नूं दूर किया। कई बार असीं समझ लैंदे हां कि रब जिहड़ा है वह धर्म स्थान पर है तो कितें होर नहीं, क्योंकि मैं संखेप जी दे विच सांझ करके आपां शब्द की विचार आरंभ करते हाँ। ਅਸੀਂ ਸਮਝ ਲੈਂਦੇ ਹਾਂ ਕਿ ਧਰਮ ਸਥਾਨ ਤੇ ਰੱਬ ਹੈ ਤੇ ਹੋਰ ਕਿਤੇ ਰੱਬ ਨਹੀਂ ਹੈਗਾ। ਗੁਰਮੁਖੋ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਚਰਚ ਹੈ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਹਰ ਧਰਮ ਦੇ ਵਾਸਤੇ ਉਹਦੇ ਲਈ ਇਹ ਮੁਬਾਰਕ ਸਥਾਨ ਨੇ। ਇੱਥੋਂ ਧਰਮ ਦੀ ਸੋਝੀ ਮਿਲਦੀ ਹੈ, ਇਹ ਸਾਡੀ ਧਰਮਸ਼ਾਲਾ ਹੈ, ਇੱਥੋਂ ਸਾਨੂੰ ਧਰਮ ਦ੍ਰਿੜ ਕਰਵਾਇਆ ਜਾਂਦਾ ਹੈ। ਵਾਹਿਗੁਰੂ ਅਕਾਲ ਪੁਰਖ ਜੀ ਦੇ ਬਾਬਤ ਜਿਸ ਤੋਂ ਅਸੀਂ ਦੂਰ ਹੋਏ ਹਾਂ ਉਹਦਾ ਗਿਆਨ ਕਰਵਾਇਆ ਜਾਂਦਾ ਹੈ। ਬਲਕਿ ਇਹ ਮਤ ਸਮਝ ਲੈਣਾ ਕਿ ਧਰਮ ਸਥਾਨ ਤੇ ਵਾਹਿਗੁਰੂ ਅਕਾਲ ਪੁਰਖ ਹੈ ਤੇ ਹੋਰ ਕਿਤੇ ਨਹੀਂ ਹੈ। ਅਸੀਂ ਆਮ ਇਹ ਗੱਲ ਕਰ ਦਿੰਦੇ ਹਾਂ ਕਿ ਲਓ ਜੀ ਇੱਕ ਜਗ੍ਹਾ ਤੇ ਰੱਬ ਹੈ, ਦੂਸਰੀ ਜਗ੍ਹਾ ਤੇ ਨਹੀਂ। ਧਰਮ ਸਥਾਨ ਤੇ ਜਾਣਾ ਹੈ, ਸਿਰ ਢੱਕ ਲੈਣਾ ਚਾਹੀਦਾ, ਉਦੋਂ ਸਾਡੇ ਮਨ ਦੇ ਅੰਦਰ ਬੁਰੇ ਖਿਆਲ ਨਹੀਂ ਹੋਣੇ ਚਾਹੀਦੇ, ਬਾਹਰ ਦੀ ਕੋਈ ਗੱਲ ਨਹੀਂ, ਇਹ ਸਾਡਾ ਭੁਲੇਖਾ ਹੈ। ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਸਰਬ ਵਿਆਪਕ ਹੈ। ਕਈ ਵਾਰ ਅਸੀਂ ਇਹੋ ਜਿਹੇ ਵੀ ਸਵਾਲ ਖੜੇ ਕਰ ਦਿੰਦੇ ਹਾਂ ਕਿ ਜਿਵੇਂ ਅਸੀਂ ਕਹਿ ਲਈਏ ਕਿ ਫਲਾਣਾ ਵਿਅਕਤੀ ਜਿਹੜਾ ਹੈ ਉਹਨੇ ਮੜੀਆਂ ਦੇ ਵਿੱਚ ਅਰਦਾਸ ਕਰ ਦਿੱਤੀ, ਮੁਰਦੇ ਦਾ ਸੰਸਕਾਰ ਹੋਣਾ ਸੀ, ਭਾਈ ਸਾਹਿਬ ਨੇ ਅਰਦਾਸ ਕਰ ਦਿੱਤੀ, ਇਹ ਬੜਾ ਵੱਡਾ ਗੁਨਾਹ ਕਰ ਦਿੱਤਾ। ਗੁਰਮੁਖੋ ਦੇਖੋ, ਅਰਦਾਸ ਕੀਤੀ ਹੈ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ। ਅਰਦਾਸ ਮੁਰਦੇ ਦੇ ਅੱਗੇ ਨਹੀਂ ਹੋਈ, ਅਰਦਾਸ ਮੁਰਦੇ ਦੇ ਅੱਗੇ ਨਹੀਂ ਹੋਈ, ਅਰਦਾਸ ਅਕਾਲ ਪੁਰਖ ਵਾਹਿਗੁਰੂ ਦੇ ਹਜ਼ੂਰ ਹੋਈ ਹੈ। ਪਰ ਅਸੀਂ ਕਈ ਵਾਰ ਬੇਸਮਝੀ ਦੇ ਅੰਦਰ ਇਹ ਛੋਟੇ ਛੋਟੀਆਂ ਵਿਵਾਦਾਂ ਨੂੰ ਅੰਜਾਮ ਦੇ ਦਿੰਦੇ ਹਾਂ ਜੋ ਬਹੁਤ ਵੱਡੇ ਬਣ ਜਾਂਦੇ ਆ, ਬਹੁਤੇ ਸਾਡੇ ਐਡੇ ਕੋਈ ਵੱਡੇ ਇਸ਼ੂ ਨਹੀਂ ਹੁੰਦੇ ਜਿੰਨਾ ਅਸੀਂ ਉਹਨਾਂ ਨੂੰ ਸਮਾਜ ਦੇ ਅੰਦਰ ਪ੍ਰਚਾਰ ਪ੍ਰਸਾਰ ਦਿੰਦੇ ਹਾਂ ਅਤੇ ਆਪਸ ਵਿੱਚ ਇੱਕ ਦੂਸਰੇ ਦੇ ਅੰਦਰ ਵਿਰੋਧਤਾ ਪੈਦਾ ਕਰਦੇ ਹਾਂ। ਅੱਜ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਭਰਮ ਨੂੰ ਕੱਢਿਆ ਹੋਇਆ ਹੈ। ਆਓ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਜੋ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਨੇ, ਸ਼ਬਦ ਦਾ ਮਜ਼ਬੂਰ ਹੁੰਦੀਆਂ ਨੇ, ਇਹਨਾਂ ਪਾਵਨ ਪੰਕਤੀਆਂ ਨੂੰ ਆਧਾਰ ਬਣਾ ਕੇ ਆਪਾਂ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਤੋ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੋ ਵਾਹਿਗੁਰੂ ਅਕਾਲ ਪੁਰਖ ਹੈ, ਜਿਵੇਂ ਘੱਟ ਘੱਟ ਰਵ ਰਹਿਆ ਬਨਵਾਰੀ, ਜਲ ਥਲ ਮਹੀ ਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ। ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਹਰੇਕ ਸਰੀਰ ਦੇ ਅੰਦਰ, ਹਰ ਕਣ ਦੇ ਅੰਦਰ ਮੌਜੂਦ ਹੈ। ਚਾਹੇ ਅਸੀਂ ਪਾਣੀ ਦੇ ਜੀਵਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਧਰਤੀ ਦੇ ਉੱਪਰਲੇ ਜੀਵਾਂ ਦੀ ਗੱਲ ਕਰ ਲਈਏ, ਚਾਹੇ ਅਸੀਂ ਬ੍ਰਹਿਮੰਡ ਦੀ ਗੱਲ ਕਰ ਲਈਏ, ਬਲਕਿ ਉਹ ਹਰ ਜਗ੍ਹਾ 'ਤੇ ਹੈ। ਉਹ ਆਕਾਸ਼ ਲੋਕ ਵਿੱਚ ਵੀ ਹੈ, ਮਾਤ ਲੋਕ ਵਿੱਚ ਵੀ ਹੈ, ਔਰ ਪਤਾਲ ਲੋਕ ਦੇ ਵਿੱਚ ਵੀ ਜਿਹੜੇ ਜੀਵ ਨੇ, ਸਾਰਿਆਂ ਦੇ ਅੰਦਰ ਉਸਦੀ ਜੋਤ ਹੈ, ਗੁਪਤ ਰੂਪ ਦੇ ਵਿੱਚ ਵਰਤ ਰਹੀ ਹੈ। ਪਰੰਤੂ ਜੇ ਅਸੀਂ ਉਸ ਨਿਰੰਕਾਰ ਦੇ ਪਿਆਰ ਦੀਦਾਰ ਦੇ ਪਾਤਰ ਬਣਨਾ ਹੋਵੇ ਤੇ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਅਸੀਂ ਉਸਦੇ ਦੀਦਾਰ ਪਿਆਰ ਦੇ ਪਾਤਰ ਬਣ ਸਕਦੇ ਹਾਂ, ਜਿਹੜਾ ਸਾਨੂੰ ਸਾਰੀਆਂ ਦਾਤਾਂ ਮੁਹੱਈਆ ਕਰਵਾਉਂਦਾ ਹੈ। ਔਰ ਜਦੋਂ ਵੀ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਬੇਨਤੀ ਕਰਦੇ ਹਾਂ ਤੇ ਉਹ ਸਾਡੀ ਹਰ ਮੁਰਾਦ ਪੂਰੀ ਕਰਦਾ ਹੈ। ਅਸੀਂ ਭਾਵੇਂ ਉਹਦੇ ਕੋਲੋਂ ਕੁਛ ਮੰਗੀਏ ਚਾਹੇ ਨਾ ਮੰਗੀਏ, ਉਹ ਸਾਨੂੰ ਤਾਂ ਵੀ ਦਿੰਦਾ ਹੈ, ਉਹ ਸਾਨੂੰ ਤਾਂ ਵੀ ਦਿੰਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਅਣ ਮੰਗਿਆ ਦਾਨ ਦੇਵਣਾ ਸਭਨਾ ਹੀ ਜੀਆਂ, ਇਹਦਾ ਸੁਭਾਅ ਹੈ। ਪਰ ਫਿਰ ਵੀ ਸਾਡੀਆਂ ਕੁਝ ਲੋੜਾਂ ਹੁੰਦੀਆਂ ਹੈ, ਸਾਡੀਆਂ ਕੁਝ ਗਰਜਾਂ ਹੁੰਦੀਆਂ ਹੈ, ਤੇ ਅਸੀਂ ਆਪਣੇ ਇਸ ਦੇ ਹਜ਼ੂਰ ਬੇਨਤੀ ਕਰਦੇ ਹਾਂ, ਤੋਂ ਪ੍ਰਭ ਦਾਤਾ ਦਾਨ ਮਤ ਪੂਰਾ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੂੰ ਸਾਡੇ ਸਾਰਿਆਂ ਦਾ ਦਾਤਾ ਹੈ, ਬਲਕਿ ਤੂੰ ਸਾਨੂੰ ਇਹ ਮਨੁੱਖੀ ਜੀਵਨ ਦਾ ਦਾਨ ਦਿੱਤਾ ਹੈ, ਔਰ ਇਸ ਜਨਮ ਤੋਂ ਲੈ ਕੇ ਮਰਨ ਤੱਕ ਦੇ ਵਿਚਕਾਰਲੇ ਸਮੇਂ ਜੀਵਨ ਨੂੰ ਸਵਾਰਨ ਵਾਸਤੇ ਤੂੰ ਗੁਰੂ ਰੂਪ ਹੋ ਕੇ ਸਾਨੂੰ ਨਾਮ ਦਾ ਦਾਨ ਵੀ ਦਿੰਦਾ ਹੈ, ਬਲਕਿ ਹਰ ਦਾਤ ਜਿਹੜੀ ਉਹ ਤੇਰੇ ਕੋਲੋਂ ਮਿਲਦੀ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਔਰ ਤੂੰ ਏਡਾ ਬਖਸ਼ਿੰਦਾ ਹੈ, ਤੂੰ ਦਾਨ ਕਰਨ ਲੱਗਿਆ ਕਦੇ ਉੱਕਦਾ ਵੀ ਨਹੀਂ ਹੈ। ਇਹ ਨਹੀਂ ਹੈ ਕਿ ਤੈਨੂੰ ਚੇਤਾ ਭੁੱਲ ਜਾਂਦਾ ਹੈ, ਤੈਨੂੰ ਭੁਲੇਖਾ ਲੱਗ ਜਾਂਦਾ ਹੈ, ਬਿਲਕੁਲ ਨਹੀਂ, ਤੈਨੂੰ ਭੁਲੇਖਾ ਵੀ ਨਹੀਂ ਲੱਗਦਾ। ਅਸੀਂ ਜਿੰਨੀ ਵਾਰ ਮੰਗੀ ਜਾਂਦੇ ਹਾਂ ਤੂੰ ਦੇਈ ਜਾਂਦਾ ਹੈ, ਕਿਉਂਕਿ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਤੂੰ ਸਾਡੇ ਦੇਖਣ ਦੇਖਦਾ ਹੈ ਪਰ ਦੇਤ ਨਾ ਹਾਰੇ ਤੂੰ ਸਾਡੇ ਔਗਣਾਂ ਨੂੰ ਵੇਖਦਾ ਹੈ ਪਰ ਤੂੰ ਸਾਨੂੰ ਫਿਰ ਵੀ ਦੇਣ ਲੱਗਿਆ ਨਾ ਕਦੀ ਅੱਕਦਾ ਹੈ ਅਤੇ ਨਾ ਕਦੇ ਥੱਕਦਾ ਹੈ ਇਸ ਵਾਸਤੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਅਸੀਂ ਸਾਰੇ ਦੇ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਾਂ ਅਸੀਂ ਆਪ ਦੇ ਹਜ਼ੂਰ ਜੋ ਵੀ ਸਾਡੀ ਲੋੜ ਹੈ ਜੋ ਵੀ ਸਾਡੀ ਗਰਜ ਹੈ ਉਹ ਆਪ ਜੀ ਦੇ ਹਜ਼ੂਰ ਰੱਖ ਦਿੰਦੇ ਹਾਂ
ਮੈਂ ਕਿਉਂ ਮੰਗਾਂ ਕਿਛੁ ਥਿਰ ਨਾ ਰਹਾਈ ਹਰ ਦੂਜਾ ਨਾਮ ਪਿਆਰੀ ਜੀਓ
ਪਰ ਮੈਂ ਇਸ ਗੱਲ ਨੂੰ ਇਹੋ ਸਮਝਿਆ ਹੈ ਕਿ ਭਾਵੇਂ ਤੂੰ ਆਪ ਟੁੱਟ ਕੇ ਸਾਨੂੰ ਸਾਡੀ ਮਨ ਭਾਉਣ ਦੀ ਦਾਤ ਦਿੱਤੀ ਹੈ ਜਾਂ ਅਸੀਂ ਆਪ ਤੇਰੇ ਕੋਲੋਂ ਮੰਗ ਕੇ ਕੁਛ ਲਿਆ ਹੈ ਪਰ ਇਹ ਜੋ ਕੁਝ ਅਸੀਂ ਤੇਰੇ ਪਾਸੋਂ ਮੰਗ ਕੇ ਲਿਆ ਹੈ ਕਿਉਂਕਿ ਸਰੀਰਕ ਸਹੂਲਤਾਂ ਦੇ ਵਾਸਤੇ ਅਸੀਂ ਕੁਝ ਵਸਤਾਂ ਦੀ ਚਾਹਤ ਰੱਖੀ ਘਰ ਮਕਾਨ ਮੰਗਿਆ ਵਧੀਆ ਗੱਡੀ ਮੰਗੀ ਜੋ ਕੁਝ ਸਾਨੂੰ ਚੰਗਾ ਲੱਗਿਆ ਅਸੀਂ ਤੇਰੇ ਕੋਲ ਮੰਗਿਆ ਪਰ ਜੋ ਕੁਝ ਵੀ ਅਸੀਂ ਤੇਰੇ ਕੋਲੋਂ ਮੰਗਿਆ ਹੈ ਜਿਹੜੀ ਵੀ ਵਸਤ ਸਾਨੂੰ ਤੂੰ ਦਿੱਤੀ ਹੈ ਉਹ ਸਦਾ ਟਿੱਕੀ ਰਹਿਣ ਵਾਲੀ ਨਹੀਂ ਹੈ ਇੱਕ ਚੀਜ਼ ਸਾਨੂੰ ਮਿਲਦੀ ਹੈ ਉਹਦੇ ਨਾਲ ਉਹ ਵਧੀਆ ਚੀਜ਼ ਕੋਈ ਗੁਆਂਢੀ ਦੇ ਘਰ ਵਿੱਚ ਆ ਜਾਵੇ ਅਸੀਂ ਦੁਖੀ ਹੋ ਜਾਂਦੇ ਹਾਂ ਇਸ ਵਾਸਤੇ ਸਾਨੂੰ ਇਹ ਸਮਝ ਪਈ ਹੈ ਕਿ ਕੋਈ ਵੀ ਵਸਤੂ ਜਿਹੜੀ ਟਿੱਕੀ ਰਹਿਣ ਵਾਲੀ ਨਹੀਂ ਹੈ ਅਤੇ ਫਿਰ ਅਸੀਂ ਤੁਹਾਡੇ ਕੋਲੋਂ ਕੀ ਮੰਗੀਏ ਮੈਂ ਕਿਹੜੀ ਮੰਗ ਆਪ ਜੀ ਦੇ ਹਜ਼ੂਰ ਰੱਖਾਂ ਮੈਂ ਕਿਹਾ ਮੰਗੋ ਕਿਛੁ ਥਿਰ ਨਾ ਰਹਾਈ ਕੋਈ ਚੀਜ਼ ਤਾਂ ਟਿੱਕੀ ਰਹਿਣ ਵਾਲੀ ਨਹੀਂ ਹੈ ਹਰ ਇੱਕ ਵਸਤੂ ਜੋ ਦ੍ਰਿਸ਼ਟਮਾਨ ਹੈ ਉਹ ਨਾਸ਼ਵੰਤ ਹੈ ਇਸ ਵਾਸਤੇ ਮੈਨੂੰ ਪਤਾ ਚੱਲਿਆ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾ ਕਿ ਦੁੱਖ ਦੇਹ ਨਾਮ ਸੰਤੁਖੀਆ ਉਤਰੇ ਮਨ ਕੀ ਭੁੱਖ ਬਲਕਿ ਹਰ ਦੂਜੇ ਨਾਮ ਪਿਆਰੀ ਜੀਓ ਮੈਨੂੰ ਕੇਵਲ ਤੇ ਕੇਵਲ ਆਪ ਜੀ ਦੇ ਨਾਮ ਦੀ ਦਾਤ ਪਿਆਰੀ ਲੱਗਦੀ ਹੈ ਇਸ ਵਾਸਤੇ ਮੇਰੇ ਦਾਤਾ ਜੀ ਮੈਂ ਆਪ ਜੀ ਦੇ ਹਜ਼ੂਰ ਬੇਨਤੀ ਕਰਦਾ ਹਾਂ ਮੈਨੂੰ ਨਾਮ ਦੀ ਦਾਤ ਬਖਸ਼ੋ ਬਲਕਿ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ
ਘਟ ਘਟ ਰਵ ਰਹਿਆ ਬਨਵਾਰੀ
ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਕਣ ਕਣ ਵਿੱਚ ਮੌਜੂਦ ਹੈ
ਜਲ ਥਲ ਮਹਿਲ ਗੁਪਤ ਵਰਤਾ ਗੁਰ ਸਬਦੀ ਦੇਖ ਨਿਹਾਰੀ ਜੀਓ
ਪਾਣੀ ਧਰਤੀ ਆਕਾਸ਼ ਦੇ ਵਿੱਚ ਜਿਤਨਾ ਕੁਛ ਵੀ ਉਸਨੇ ਸਿਰਜਿਆ ਹੈ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਆਦਿ ਬਣਾਏ ਹੋਏ ਨੇ ਬਲਕਿ ਜੋ ਕੁਛ ਵੀ ਉਸਨੇ ਪੈਦਾ ਕੀਤਾ ਹੋਇਆ ਹੈ ਸਾਰਿਆਂ ਦੇ ਵਿੱਚ ਉਹਦੀ ਸਤਾ ਟਿਕੀ ਹੋਈ ਹੈ ਗੁਪਤ ਰੂਪ ਦੇ ਵਿੱਚ ਵਰਤ ਰਿਹਾ ਹੈ ਔਰ ਗੁਰੂ ਦੇ ਸ਼ਬਦ ਦੇ ਦੁਆਰਾ ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਉਸਦੇ ਦੀਦਾਰ ਹੋ ਸਕਦੇ ਨੇ ਸ਼ਬਦ ਦੀ ਕਮਾਈ ਕੀ ਹੁੰਦੀ ਹੈ ਗੁਰਮੁਖੋ ਜਿਵੇਂ ਅਸੀਂ ਕੋਈ ਗੁਰੂ ਦਾ ਬਚਨ ਪੜ੍ਹਿਆ ਜਾਂ ਅਸੀਂ ਸ਼ਰਵਣ ਕੀਤਾ ਉਹ ਸਾਡੀ ਸਮਝ ਦੇ ਵਿੱਚ ਪੈ ਗਿਆ ਉਹ ਸ਼ਬਦ ਸਾਡੀ ਸਮਝ ਦੇ ਵਿੱਚ ਇਉਂ ਪੈ ਗਿਆ ਹੈ ਕਿ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ ਹੁਣ ਸਾਨੂੰ ਇੰਝ ਪਤਾ ਲੱਗ ਗਿਆ ਕਿ ਜਿਵੇਂ ਢਹਿੰਦੇ ਹੋਏ ਛੱਪਰ ਨੂੰ ਥੰਮੀ ਦੇ ਦਈਏ ਤੇ ਉਹ ਡਿੱਗਣ ਤੋਂ ਬਚ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਸਾਡਾ ਮਨ ਡੱਕੋ ਡੋਲੇ ਖਾਂਦਾ ਹੋਵੇ ਤੇ ਨਾਮ ਜਿਹੜਾ ਉਸ ਛੱਤ ਨੂੰ ਉਸ ਡਿੱਗਦੇ ਢਹਿੰਦੇ ਹੋਏ ਮਨ ਨੂੰ ਟਿਕਾ ਦਿੰਦਾ ਹੈ ਹੁਣ ਸਾਨੂੰ ਇਹ ਪਤਾ ਤੇ ਚੱਲ ਗਿਆ ਔਰ ਫਿਰ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਅਸੀਂ ਉਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਇਸ ਤੋਂ ਵੀ ਅਸੀਂ ਸੌਖੇ ਢੰਗ ਨਾਲ ਸਮਝ ਸਕਦੇ ਹਾਂ ਜਿਸਕੇ ਅੰਦਰ ਤਾਤ ਭਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ ਜਿਹਦੇ ਮਨ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਈਰਖਾ ਸਾੜਾ ਹੋਵੇ ਉਹਦਾ ਕਦੀ ਭਲਾ ਨਹੀਂ ਹੁੰਦਾ ਇਹ ਗੁਰੂ ਦੇ ਬੋਲ ਨੇ ਹੁਣ ਇਸ ਪੰਕਤੀ ਨੂੰ ਅਸੀਂ ਪੜ੍ਹ ਲਿਆ ਇਸ ਪੰਕਤੀ ਨੂੰ ਅਸੀਂ ਕੰਠ ਕਰ ਲਿਆ ਤੇ ਕਮਾਈ ਇਹਦੀ ਕੀ ਹੈ ਕਿ ਅਸੀਂ ਗੁਰੂ ਦੇ ਆਖੇ ਲੱਗ ਕੇ ਦੂਜਿਆਂ ਦੇ ਨਾਲ ਈਰਖਾ ਦਵੈਸ਼ ਕਰਨੀ ਛੱਡ ਦਈਏ ਬਲਕਿ ਜੋ ਗੁਰੂ ਨੇ ਸਮਝਾਇਆ ਹੈ ਉਸ ਸਮਝ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਇਹ ਹੈ ਸ਼ਬਦ ਦੀ ਕਮਾਈ ਤੇ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਜੋ ਹਾਜ਼ਰਾ ਹਜ਼ੂਰ ਹੈ ਅਸੀਂ ਉਹਦੇ ਦਦਾਰ ਪਿਆਰ ਦੇ ਪਾਤਰ ਬਣ ਸਕਦੇ ਹਾਂ
ਰਹਾਓ ਮਰਤ ਪਿਆਲ ਆਕਾਸ਼ ਦਿਖਾਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ
ਜਦੋਂ ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਪਿਆਲ ਪਤਾਲ ਲੋਕ ਦੇ ਵਿੱਚ ਆਕਾਸ਼ ਲੋਕ ਦੇ ਵਿੱਚ ਹਰ ਜਗ੍ਹਾ ਤੇ ਵਸਦਾ ਹੋਇਆ ਵਾਹਿਗੁਰੂ ਅਕਾਲ ਪੁਰਖ ਦਿਖਾ ਦਿੱਤਾ
फिर आप मुहारे रसना तो निकलता है जो दिशा है सो तेरा रूप, फिर आप मुहारे रसना तो निकलता है बलहारी कुदरत वसिया तेरा अंत न जाई लखिया, परंतु विखा कौन सकता है गुरु, नहीं तो असी परमेश्वर नूं लभण दे वास्ते कोई जंगलां वाले पासे नूं, कोई तीर्थां वाले पासे नूं, कोई पहाड़ां दीआं गुफावां विच बैठण वाले पासे नूं तुरिया होया है। जिवें जिवें किसी नूं समझ पैंदी है तिवें तिवें तुरदा है, पर बाहरली भटकणा दे नाल असी भटकदे जांदे आ। हाँ गुरु कृपा करदा है कि बाहर ढूंढण ते छूट परे गुर घर ही मैं दिखाया था, अनपाओ अचरज रूप इक देखिया मेरा मन छोड़ना कतहु जाया था। हुण मैनूं इधर उधर भटकण की लोड़ नहीं है क्योंकि गुरु ने मेरे हिरदे घर विच वसदे हुए मैनूं उस निरंकार दे दीदार करवा दिते। जदों उन्हें मैनूं बड़े प्यार नाल समझाया कि बंदे खोज दिल हर रोज ना फिर परेशानी माह
सो ब्रह्म अजूनी है पी होनी ਘਟ ਪਿੱਤਰ ਦੇਖ ਮੁਰਾਰੀ ਜੀਓ।
ਮੈਂ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਫਲਾਣਾ ਵਿਅਕਤੀ ਜਿਹੜਾ ਹੈ ਉਹ ਰੱਬ ਹੈ, ਉਹ ਰੱਬ ਹੈ। ਗੁਰਮੁਖੋ ਅਸੀਂ ਕਿਸੇ ਦੇ ਚੰਗੇ ਗੁਣ ਵੇਖ ਕੇ ਕਹਿ ਸਕਦੇ ਹਾਂ ਕਿ ਇਹ ਤੇ ਬੰਦਾ ਮੇਰਾ ਹੀ ਸਾਧੂ ਹੈ, ਇਹ ਤੇ ਬੰਦਾ ਦੇਵਤਾ ਹੈ। ਵੇਖੋ ਅਸੀਂ ਉਹਦੇ ਚੰਗੇ ਗੁਣਾਂ ਨੂੰ ਵੇਖ ਕੇ ਸ਼ਬਦ ਤਾਂ ਵਰਤ ਸਕਦੇ ਹਾਂ, ਪਰ ਰੱਬ ਜਿਹੜਾ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਸੋ ਬ੍ਰਹਮ ਅਜੂਨੀ ਹੈ ਵੀ ਹੋਣੀ ਹੁਣ ਵੀ ਹੈ, ਭਵਿੱਖ ਦੇ ਵਿੱਚ ਵੀ ਹੋਵੇਗਾ। ਘਟ ਭੀਤਰ ਦੇਖ ਮੁਰਾਰੀ ਜੀਓ, ਉਸ ਮੁਰਾਰ ਬਲਕਿ ਮੁਰ ਰਾਕਸ਼ ਨੂੰ ਮਾਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਤੇਰੇ ਹਿਰਦੇ ਘਰ ਦੇ ਵਿੱਚ ਹੈ, ਕਿਉਂਕਿ ਹਰ ਮੰਦਰ ਇਹ ਸਰੀਰ ਹੈ। ਜਿਵੇਂ ਤੂੰ ਬਾਹਰੀ ਤੌਰ ਤੇ ਧਰਮ ਅਸਥਾਨਾਂ ਦਾ ਅਦਬ ਸਤਿਕਾਰ ਰੱਖਦਾ ਹੈ ਤੇ ਰੱਖਣਾ ਚਾਹੀਦਾ ਵੀ ਹੈ, ਇਸੇ ਤਰ੍ਹਾਂ ਇਹ ਸਰੀਰ ਜਿਹੜਾ ਇਹ ਵੀ ਰੱਬ ਦਾ ਘਰ ਹੈ, ਉਸਦੀ ਜੋਤ ਤੇਰੇ ਅੰਦਰ ਹੈ। ਇਸ ਵਾਸਤੇ ਕੋਸ਼ਿਸ਼ ਕਰਿਆ ਕਰ ਕਿ ਆਪਣੇ ਹਿਰਦੇ ਘਰ ਨੂੰ ਵੀ ਸਵਾਰ ਕੇ ਰੱਖ, ਤਾਂ ਕਿ ਇੱਥੇ ਮਾਲਕ ਵਾਹਿਗੁਰੂ ਅਕਾਲ ਪੁਰਖ ਨੇ ਤੇਰੇ ਹਿਰਦਾ ਰੂਪੀ ਸੇਜਾ ਤੇ ਬੈਠਣਾ ਹੈ।
ਜਨਮ ਮਰਨ ਕਾ ਇਹ ਜਗ ਬਪੜੋ, ਇਨ ਦੂਜਾ ਭਗਤ ਵਿਸਾਰੀ ਜੀਓ।
ਜਗਤ ਹੈ ਇਹ ਸੰਸਾਰ ਤਾਂ ਵਿਚਾਰਾ ਕੀ ਜਾਣਦਾ ਹੈ, ਜਨਮ ਮਰਨ ਕੋ ਇਹ ਜਗ ਬਪੜੋ, ਇਹ ਤੇ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਸੰਸਾਰ ਹੈ। ਕਿਉਂ? ਕਿਉਂਕਿ ਇਨ ਦੂਜੇ ਭਗਤ ਵਿਸਾਰੀ ਜੀਓ, ਇਹਨੇ ਪਰਮੇਸ਼ਰ ਨੂੰ ਛੱਡ ਕੇ ਉਹਦੀ ਮਾਇਆ ਦੇ ਮੋਹ ਨੂੰ ਜ਼ਿਆਦਾ ਆਪਣੇ ਕਲੋਜ ਕਰ ਲਿਆ, ਗਲਵੱਕੜੀ ਵਿੱਚ ਲੈ ਲਿਆ, ਤੇ ਇਸ ਗੱਲ ਨੂੰ ਸਮਝਿਆ ਹੀ ਨਾ ਕਿ ਮਾਇਆ ਇੱਕ ਛਾਇਆ ਦੀ ਤਰ੍ਹਾਂ ਹੁੰਦੀ ਹੈ, ਉਹਦੀ ਕੋਈ ਆਪਣੀ ਹੋਂਦ ਨਹੀਂ ਹੁੰਦੀ। ਜਿਵੇਂ ਪਰਛਾਵਾਂ ਕੋਈ ਦਰਖਤ ਹੋਵੇ, ਕੰਧ ਕੌਲਾ ਹੋਵੇ ਤੇ ਉਹਦਾ ਪਰਛਾਵਾਂ ਹੈ, ਅਗਰ ਕੰਧ ਕੌਲਾ ਹੀ ਨਹੀਂ ਹੋਵੇਗਾ, ਕੋਈ ਦਰਖਤ ਹੀ ਨਹੀਂ ਹੋਵੇਗਾ ਤੇ ਛਾਂ ਕਿੱਥੋਂ ਹੋਵੇਗੀ। ਵਾਹਿਗੁਰੂ ਅਕਾਲ ਪੁਰਖ ਦੀ ਛਾਇਆ ਹੈ ਮਾਇਆ, ਪਰ ਇਹਨੇ ਵਾਹਿਗੁਰੂ ਅਕਾਲ ਪੁਰਖ ਨੂੰ ਛੱਡਿਆ ਤੇ ਕੇਵਲ ਉਹਦੀ ਮਾਇਆ ਉਹਦੀ ਛਾਇਆ ਨੂੰ ਪਕੜਨ ਦਾ ਯਤਨ ਕੀਤਾ। ਯਾਦ ਰਹੇ ਗੁਰਮੁਖੋ, ਅਸੀਂ ਛਾਂ ਦੇ ਸਮੇਂ ਨੂੰ ਕੁਝ ਸਮੇਂ ਵਾਸਤੇ ਆਨੰਦ ਵਾਸਤੇ ਵਰਤ ਸਕਦੇ ਹਾਂ, ਪਰ ਅਸੀਂ ਪਰਛਾਈ ਨੂੰ, ਅਸੀਂ ਛਾਂ ਨੂੰ ਆਪਣੀ ਮੁੱਠ ਵਿੱਚ ਬੰਦ ਨਹੀਂ ਕਰ ਸਕਦੇ, ਔਰ ਕਿਸੇ ਦੂਸਰੀ ਜਗ੍ਹਾ 'ਤੇ ਲਿਜਾ ਵੀ ਨਹੀਂ ਸਕਦੇ। ਉਹਦੇ ਨਾਲ ਕੀ ਹੈ, ਇਹ ਜੋ ਮਾਇਆਵੀ ਪਦਾਰਥ ਨੇ, ਜੋ ਨਾਸਵੰਤ ਪਦਾਰਥ ਨੇ, ਅਸੀਂ ਇਹਨਾਂ ਦੇ ਮੋਹ ਵਿੱਚ ਲੱਗ ਗਏ, ਜੋ ਸਦੀਮਕਾਰ ਰਹਿਣ ਵਾਲੇ ਨਹੀਂ, ਪਰੰਤੂ ਇਹਦਾ ਮੋਹ ਇੰਨਾ ਮਿੱਠਾ ਲੱਗ ਗਿਆ। ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਪਰ ਫਿਰ ਵੀ ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਸਾਨੂੰ ਇਹ ਮੋਹ ਤੇ ਦਿੱਤਾ ਸੀ ਕਿ ਸਾਡੀ ਸਮਾਜਿਕ ਸਾਂਝ ਬਣੀ ਰਹੇ, ਸਾਡੀ ਪਰਿਵਾਰਕ ਸਾਂਝ ਬਣੀ ਰਹੇ। ਇਹ ਮੇਰੀ ਮਾਂ ਹੈ, ਬਾਪ ਹੈ, ਇਹ ਮੇਰੇ ਬੱਚੇ ਹੈ, ਇਹ ਫਲਾਣਾ ਮੇਰਾ ਰਿਸ਼ਤੇਦਾਰ ਹੈ, ਪਰ ਅਸੀਂ ਇਹ ਮੋਹ ਦੀਆਂ ਗੰਢਾਂ ਨੂੰ ਆਪ ਪੀੜ੍ਹੀਆਂ ਕਰ ਲਿਆ। ਵਾਹਿਗੁਰੂ ਅਕਾਲ ਪੁਰਖ ਜੀ ਨੇ ਜੋ ਵੀ ਬਣਾਇਆ ਹੈ ਮਾੜਾ ਨਹੀਂ ਬਣਾਇਆ, ਪਰੰਤੂ ਅਸੀਂ ਉਹਨੂੰ ਸਮਝ ਨਾ ਪਾਏ, ਜਿਸ ਕਾਰਨ ਕਰਕੇ ਅਸੀਂ ਆਪ ਬੰਧਨਾਂ ਦੇ ਵਿੱਚ ਬੱਝਦੇ ਰਹੇ ਤੇ ਇਹ ਸਾਰਾ ਸੰਸਾਰ ਜਿਹੜਾ ਹੈ ਮਾਇਆਵੀ ਪਦਾਰਥਾਂ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹੈ।
ਸਤਿਗੁਰ ਮਿਲਾ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜੀਓ।
ਹਾਂ, ਜੇ ਸਤਿਗੁਰੂ ਮਿਲ ਪਵੇ ਤਾਂ ਅਸੀਂ ਸਤਿਗੁਰੂ ਦੇ ਕੋਲ ਸ੍ਰੇਸ਼ਟ ਮਤ ਜਿਹੜੀ ਹੈ, ਗੁਰੂ ਦੀ ਦਿੱਤੀ ਹੋਈ ਮਤ ਪ੍ਰਾਪਤ ਕਰ ਸਕਦੇ। ਵੇਖੋ, ਮਤ ਸਾਡੇ ਸਾਰਿਆਂ ਕੋਲ, ਜੇ ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ ਮਤ ਨਹੀਂ ਹੈ, ਅਸੀਂ ਸਾਰੇ ਕਿੰਨੇ ਬਥੇਰੀ ਮਤ ਹੈ ਮੇਰੇ ਕੋਲ, ਜਾਂ ਕਿਸੇ ਹੋਰ ਨੂੰ ਮਤ ਦੇ, ਸੱਚ ਹੈ ਮਤ ਸਾਰਿਆਂ ਕੋਲ ਹੈ, अगर यही मत साड़ी मन दे पिछे लग जावे तो मन मत है, यही मत साड़ी खोटे विकारां वाले पासे नूं लग जावे तो दुरमत है, यही मत साड़ी गुरु के शब्द नाल जुड़ जावे तो गुरमत है। इस वास्ते असी अपनी मत नूं गुरमत दे धारनी बनाउणा है, गुरु के उपदेश दे धारनी बनाउणा है। और जिन्हों ये गल समझ पै जाती है वह मनुखी जीवन में सवार जाता है, पर जिहड़ा माया वेड़िया रब नालों टुटिया होया है वह इस मनुखी जीवन की बाजी नूं हार के जाता है।
सतगुर बंधन तोड़ मुंदरारे बौड़न गर्भ मझारी जीओ।
क्योंकि जो सतगुरु है वह बड़ा ही बख्शिंदा है, इसे वास्ते ही अजोके समय के अंदर डेरावादियों के अंदर एक भरमार बनी हुई है, वह कोई सिख सेवक बनने वास्ते तैयार नहीं है, वह सीधे दे सीधे ही ब्रह्म ज्ञानी सीधे दे सीधे सतगुरु बनते हैं। गुरमुखो यह नहीं है किसी के कोल ज्ञान नहीं हो सकता, हो सकता है, परंतु सानू गुरमत की कसवटी तो देख लेना चाहिए कि इस दे अंदर की ब्रह्म अवस्था वाले गुण ने, क्योंकि सानू अगनोर नहीं करना चाहिए कि ब्रह्म ज्ञानी कोई हो नहीं सकता, पर ब्रह्म ज्ञानी कोई बना नहीं सकता, यह गल समझने वाली है। ब्रह्म ज्ञानी जिस करे प्रभ आप, जिन्हों वाहेगुरु अकाल पुरख ब्रह्म का ज्ञान देवे वह ब्रह्म ज्ञानी हो सकता है, बल्कि साढ़े सर्टिफिकेट देने दे नाल कोई ब्रह्म ज्ञानी नहीं हो सकता, साड़ी डिग्री देने नाल कोई ब्रह्म ज्ञानी नहीं हो सकता, जा अपने आप नूं कोई ब्रह्म ज्ञानी अखवा के ब्रह्म ज्ञानी नहीं बन सकता। इस तरह सतगुरु, सतगुरु सच्चे पातशाह कहिंदे सत पुरख जिन जाणिया सतगुर तिसका नाम। और सतगुरु की डेफिनेशन जिहड़ी सोहणे ढंग नाल गुरबाणी के अंदर है सानू वह पढ़नी चाहिए है, समझनी चाहिए है, ता ही सानू किसी व्यक्ति दे नाल विशेष तौर पर विशेषण लाने चाहिए हैं।
नानक ज्ञान रतन परगासिया हर मन वसिया निरंकारी जीओ।
सतगुरु जीवां दे बंधनां नूं तोड़ दिंदा है, सतगुरु जीवां दे मायावी पदार्थां दे विकारक बंधनां नूं तोड़ दिंदा है। सतगुर बंधन तोड़ नरारे बौड़न गर्भ मझारी जीओ, गुरु दे बचना अनुसारी चलण वाला बार बार मात गर्भ दे विच नहीं आउंदा। इस वास्ते साहिब श्री गुरु नानक देव महाराज इस शब्द दी अंतली पंक्ति दे राही कृपा करदे ने कि नानक ज्ञान रतन प्रगासिया हर मन वसिया निरंकारी जीओ। जिस दे मन दे विच निरंकार वस गया भाई उस दे अंदर गुरु का बख्शिया होया शब्द, गुरु का बख्शिया होया ज्ञान जिहड़ा सी वह प्रकाशमान हो गया। कई बार गुरमुखो असी अपनी फिलोसफी घोटदे होया यह भी दसण की कोशिश करते हाँ कि ज्ञान ही गुरु है, पर समझ वाली गल है ज्ञान फिर आवेगा कित्थों? गुरु ज्ञान बख्शदा है, और सतगुरु गुरु ग्रंथ साहिब महाराज साडे गुरु ने, और अपने पावन उपदेशों के राही सानू आत्मक सूझबूझ बख्शते ने, सानू ज्ञान की दात बख्शते ने। इस वास्ते बाणी गुरु, गुरु है बाणी विच बाणी अमृत सारे, गुर बाणी कहे सेवक जन मने प्रतख गुरु निस्तारे। ये जदों फिर ज्ञान रूपी रतन अंदर प्रकाश दा है साढ़े अंदरों यह निरंकार वस्या हुआ जिहड़ा है वह सानू सुख आनंद दे के नवाजदा है। आओ हुण सतगुरु सच्चे पातशाह जी की बख्शिश दे सदका धन श्री गुरु रामदास महाराज जी की कृपा दे पात्र बनदिया होया जो पिछले समय तो सिख संगतां दीयां बेनतियां नूं स्वीकार करदिया होया सिंह साहिब ज्ञानी जगतार सिंह जी मुख ग्रंथी सचखंड श्री हरिमंदर साहिब तथा होर सिंह साहिबान सारिया ने विचार करके जो गुरद्वारा मंजी साहब दीवान हाल तो लड़ीवार गुरबाणी की कथा विचार का कार्य अंभिया होया है अत्यंत शलांघाजोग है। आओ जिस शब्द की आप लड़ीवार कथा विचार सरवण करनी है भाई साहब की रसना तो इन्ह अमृत बचना सरवण कर दे।
सतनाम श्री वाहिगुरु जी बिलावल महला पंजवा।
बिलावल राग दे विच शहीदां दे सरताज बाणी के बोहे थ शांति दे पुंज पंजवें पातशाह साहिब श्री गुरु अर्जुन देव महाराज जी दी पावन रसना तो उचारण किया हुआ यह मुबारक शब्द श्री गुरु ग्रंथ साहिब महाराज जी दे मुकद्दस संग 829 तो आरंभ होके 830 ਦੇ ਉੱਪਰ ਸੰਪੰਨ ਹੁੰਦਾ ਹੈ।
ਜੀਵੋ ਨਾਮ ਸੁਣੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਵੇਂ ਅਸੀਂ ਪੜ੍ਹਦੇ ਹਾਂ ਆਖਾਂ ਜੀਵਾਂ ਵਿਸਰੈ ਮਰ ਜਾਓ, ਬਲਕਿ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ, ਪਰੰਤੂ ਜਦੋਂ ਉਹਦੀ ਯਾਦ ਸਾਨੂੰ ਵਿਸਰ ਜਾਂਦੀ ਹੈ ਉਦੋਂ ਅਸੀਂ ਆਤਮਾ ਵਾਲੇ ਪਾਸੇ ਤੋਂ ਮ੍ਰਿਤਕ ਹੋ ਜਾਂਦੇ ਹਾਂ। ਇਸ ਵਾਸਤੇ ਸਰੀਰ ਕਰਕੇ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਵਧੇਰੇ ਗਿਣਤੀ ਆਤਮਕ ਤੌਰ 'ਤੇ ਮਰਨ ਵਾਲਿਆਂ ਦੀ ਹੁੰਦੀ ਹੈ, ਬਲਕਿ ਆਤਮਾ ਮਰਦੀ ਨਹੀਂ ਹੈ। ਅਸੀਂ ਆਤਮਕ ਤੌਰ 'ਤੇ ਮਰ ਜਾਂਦੇ ਹਾਂ, ਆਤਮਾ ਮਰਦੀ ਨਹੀਂ ਹੈ, ਅਸੀਂ ਮਰ ਜਾਂਦੇ। ਇੱਥੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਦੋਂ ਮੈਂ ਆਪਣੇ ਪ੍ਰਭੂ ਪਿਆਰੇ ਦੀ ਨਾਮ ਵਡਿਆਈ ਨੂੰ ਸ਼ਰਵਣ ਕਰਦਾ ਹਾਂ ਤੇ ਤਦੋਂ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁੰਨੀ,
ਕਿਉਂਕਿ ਇਹ ਪਾਵਨ ਪੰਕਤੀਆਂ ਰਹਾਉ ਵਾਲੇ ਬੰਦ ਦੀਆਂ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜੀ ਆਸ ਹੈ ਨਾ, ਇਹ ਸਾਡੀ ਕੋਈ ਆਪਣੀ ਚਲਾਕੀ ਜਾਂ ਚਤਰਾਈ ਨਾਲ ਪੂਰੀ ਨਹੀਂ ਹੋਈ, ਇਹ ਤੇ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਕਿ ਗੁਰੂ ਰੂਪ ਹੋ ਕੇ ਮੇਰੀ ਆਸ ਨੂੰ ਪੂਰਿਆ ਕੀਤਾ। ਜਦੋਂ ਪ੍ਰਸੰਨ ਹੋਏ ਉਹਨਾਂ ਨੇ ਟੁੱਟ ਕੇ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਬਦ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਨਾਮ ਨਾਮ ਹੁੰਦਾ ਹੈ, ਨਾਮੀ ਜਿਸ ਦੇ ਗੁਣਾਂ ਨੂੰ ਯਾਦ ਕੀਤਾ ਜਾਂਦਾ ਹੈ, ਉਪਕਾਰਾਂ ਨੂੰ ਜਿਸ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਨਾਮ ਦਾ ਅਰਥ ਹੁਕਮ ਵੀ ਹੈ ਔਰ ਨਾਮ ਵਾਹਿਗੁਰੂ ਅਕਾਲ ਪੁਰਖ ਵਾਸਤੇ ਵੀ ਵਰਤਿਆ ਜਾਂਦਾ ਹੈ। ਔਰ ਜਿਸ ਸ਼ਬਦ ਦੇ ਵਿੱਚ ਜਗਤ ਦੇ ਕਰਤੇ ਦੀ ਸਿਫਤ ਸਲਾਹ ਹੈ, ਜਿਸ ਸ਼ਬਦ ਦੇ ਅੰਦਰ ਸਾਨੂੰ ਇਸ ਮਨੁੱਖੀ ਜੀਵਨ ਜਾਂਚ ਤੋਂ ਜਾਣੂ ਕਰਵਾਇਆ ਹੋਇਆ ਹੈ, ਜੋ ਹਰ ਵੇਲੇ ਸਾਡਾ ਮਾਰਗ ਦਰਸ਼ਨ ਬਣਦਾ ਹੈ, ਉਹਨੂੰ ਨਾਮ ਕਿਹਾ ਜਾਂਦਾ ਹੈ। ਇਹ ਨਾਮ ਦੀ ਦਾਤ ਜਿਹੜੀ ਹੈ, ਉਪਦੇਸ਼ ਦੀ ਦਾਤ ਜਿਹੜੀ ਹੈ, ਸਤਿਗੁਰੂ ਕੋਲੋਂ ਮਿਲਦੀ ਹੈ। ਤੇ ਇੰਝ ਕਹਿ ਸਕਦੇ ਹਾਂ ਕਿ ਇਹ ਸਤਿਗੁਰੂ ਨੇ ਟੁੱਟ ਕੇ ਕਿਰਪਾ ਕੀਤੀ ਹੈ ਕਿ ਮੇਰੇ ਪਾਸੋਂ ਨਿਤਨੇਮ ਕਰਵਾ ਲੈਂਦੇ ਨੇ, ਉਹਨਾਂ ਨੇ ਕਿਰਪਾ ਕੀਤੀ ਹੈ, ਮੈਨੂੰ ਪ੍ਰੇਰਨਾ ਦਿੱਤੀ ਤੇ ਮੈਂ ਖੰਡੇ ਬਾਟੇ ਦੀ ਪੌਣ ਪ੍ਰਾਪਤ ਕਰ ਲਈ। ਇਹ ਸਾਡੀ ਅਵਸਥਾ ਬਣਨੀ ਚਾਹੀਦੀ, ਬਲਕਿ ਸਾਡੀ ਆਪਣੀ ਚਲਾਕੀ ਚਤਰਾਈ ਕੋਈ ਨਹੀਂ ਹੈ। ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭੈ ਗੁਰ ਪੂਰੇ ਤਬ ਮੇਰੀ ਆਸ ਪੁੰਨੀ ਰਹਾਓ, ਔਰ ਇਸ ਤੋਂ ਅੱਗੇ ਸਰਵਣ ਕਰਦੇ ਹਾਂ।
ਤੀਰ ਗਈ ਬਾਬੀ ਮਨ ਤੀਰਾ ਮੋਹਿਓ ਆਨੰਦ ਤੁਨੀ,
ਹੁਣ ਜਿਹੜੀ ਮੇਰੇ ਮਨ ਦੇ ਅੰਦਰ ਪੀੜਾ ਸੀ, ਵੇਦਨ ਸੀ, ਬਲਕਿ ਵਿਛੋੜੇ ਦਾ ਦਰਦ, ਇਹ ਸਾਰੇ ਦੀ ਸਾਰੀ ਪੀੜਾ ਖਤਮ ਹੋ ਗਈ ਜਦੋਂ ਮੈਂ ਆਪਣੇ ਪ੍ਰਭੂ ਪਿਆਰੇ ਦੇ ਨਾਲ ਮਿਲਾਪ ਕਰ ਲਿਆ। ਉਸੇ ਵੇਲੇ ਇਹ ਮੇਰੀ ਦਰਦ, ਉਸੇ ਵੇਲੇ ਮੇਰੀ ਤਕਲੀਫ ਦੂਰ ਹੋ ਗਈ ਜਦੋਂ ਮੈਂ ਸੁਖ ਨਿਧਾਨ ਗੁਰੂ ਦੇ ਕੋਲ ਚਲਿਆ ਗਿਆ, ਤੇ ਉਸ ਸੁਖ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ ਔਰ ਮੇਰਾ ਮਨ ਜਿਹੜਾ ਸੀ ਉਹ ਧੀਰਜ ਫੜ ਗਿਆ। ਅਸੀਂ ਪੜ੍ਹਦੇ ਨਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈ ਹੈ। ਸਤਿਗੁਰੂ ਦੇ ਕੋਲ ਜਾ ਕੇ ਮੈਨੂੰ ਧੀਰਜ ਆਈ ਕਿ ਹੁਣ ਮੈਂ ਚੰਗੇ ਟਿਕਾਣੇ 'ਤੇ ਆ ਗਿਆ, ਆਪਣੇ ਅਸਲ ਘਰ ਦੇ ਵਿੱਚ ਆ ਗਿਆ। ਬਥੇਰਾ ਮੜੀਆਂ ਕਬਰਾਂ ਮਜ਼ਾਰਾਂ ਆਦਿ ਤੋਂ ਭਟਕਦਿਆਂ ਹੋਇਆਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਈਏ ਤੇ ਸਾਡੇ ਮਨ ਦੇ ਅੰਦਰ ਇਸ ਤਰ੍ਹਾਂ ਦਾ ਜਿਹੜਾ ਫੁਰਨਾ ਉੱਠਣਾ ਚਾਹੀਦਾ ਹੈ। ਪੀਰ ਗਈ ਬਾਧੀ ਮਨ ਧੀਰਾ ਮੋਹਿਓ ਆਨੰਦ ਧੁਨੀ, ਹੁਣ ਮੇਰਾ ਮਨ ਜਿਹੜਾ ਹੈ ਆਤਮਕ ਆਨੰਦ ਦੀ ਰੌਂ ਦੇ ਵਿੱਚ ਮਸਤ ਹੋ ਗਿਆ ਹੈ।
ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਏ ਖਿਮੀ,
ਮੇਰੇ ਮਨ ਦੇ ਅੰਦਰ ਇੰਨਾ ਚਾਅ ਪੈਦਾ ਹੋ ਗਿਆ ਹੈ, ਇੰਨੀ ਖੁਸ਼ੀ ਪੈਦਾ ਹੋ ਗਈ ਹੈ ਕਿ ਮੈਂ ਜਲਦੀ ਜਲਦੀ ਆਪਣੇ ਪ੍ਰੀਤਮ ਪਿਆਰੇ ਨੂੰ ਮਿਲ ਲਵਾਂ, ਕਿਉਂਕਿ ਹੁਣ ਮੇਰੇ ਕੋਲੋਂ ਥੋੜ੍ਹਾ ਜਿਹਾ ਸਮਾਂ ਵੀ ਰਿਹਾ ਨਹੀਂ ਜਾਂਦਾ, ਖਿਣੀ ਇੱਕ ਖਿਣ ਮਾਤਰ ਵੀ ਮੈਂ ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਤੋਂ ਦੂਰ ਨਹੀਂ ਹੋ ਸਕਦਾ।
ਅਣਕ ਭਗਤ ਅਣਕ ਜਨ ਤਾਰੇ ਸਿਮਰੈ ਅਣਕ ਮੁਨੀ,
ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਤੁਸੀਂ ਬੜੇ ਬਖਸ਼ਿੰਦ ਹੋ, ਤੁਸੀਂ ਬੜੇ ਕਿਰਪਾ ਨਿਧਾਨ ਹੋ। ਅਣਕ ਭਗਤ ਬਹੁਤ ਸਾਰੇ ਭਗਤ, ਅਣਕ ਜਨ ਬਹੁਤ ਸਾਰੇ ਸੇਵਕ, ਤੁਸੀਂ ਸਾਰੇ ਦੇ ਸਾਰੇ ਜਿਹੜੇ ਰਿਸ਼ੀ ਮੁਨੀ ਸਨ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਸਨ, ਉਹਨਾਂ ਸਾਰਿਆਂ ਨੂੰ ਤਾਰ ਦਿੱਤਾ। ਗੁਰਮੁਖੋ ਇੱਕ ਸੰਖੇਪ ਰੂਪ ਵਿੱਚ ਮੈਂ ਹੋਰ ਸਾਂਝ ਕਰਾਂ, ਨਾਮ ਜਪਣਾ ਕਿਉਂ ਜ਼ਰੂਰੀ ਹੈ। ਇਸ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ, ਕਿਉਂਕਿ ਦੁਨੀਆ ਦਾ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਜਦੋਂ ਵੀ ਕਿਤੇ ਮੇਰੇ ਉੱਪਰ ਕੋਈ ਮੁਸ਼ਕਲ ਮੁਸੀਬਤ ਬਣੇ ਤਾਂ ਮੇਰੀ ਕੋਈ ਰੱਖਿਆ ਕਰਨ ਵਾਲਾ ਹੋਣਾ ਚਾਹੀਦਾ ਹੈ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ ਰਹਾਉ। ਬੂਢਤ ਕਹੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਮੈਂ ਕੇਵਲ ਸ਼ਬਦ ਬਹੁਤਾ ਨਹੀਂ ਸਾਂਝਾ ਆਪ ਜੀ ਨਾਲ ਵਿਚਾਰਾਂਗਾ, ਕਿਉਂਕਿ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਹਰ ਜਗ੍ਹਾ 'ਤੇ ਸਾਡਾ ਸਹਾਇਕ ਹੁੰਦਾ ਹੈ, ਸਾਡੇ ਸਾਰੇ ਕਾਰਜਾਂ ਨੂੰ ਸੰਵਾਰਦਾ ਹੈ। ਅਤੇ ਹਾਂ, ਕਦੀ ਇਹੋ ਜਿਹਾ ਸਮਾਂ ਬਣ ਜਾਵੇ ਜਿਵੇਂ ਕਿ ਡੁੱਬਦੇ ਹੋਏ ਵਿਅਕਤੀ ਨੂੰ ਬੇੜੀ ਮਿਲ ਜਾਵੇ, ਜਿਵੇਂ ਬੁੱਝਦੇ ਹੋਏ ਦੀਵੇ ਨੂੰ ਤੇਲ ਮਿਲ ਜਾਵੇ ਅਤੇ ਉਹਦੇ ਅੰਦਰ ਫਿਰ ਚਾਨਣ ਕਰਨ ਦਾ ਉਤਸ਼ਾਹ ਉਮਾਹ ਪੈਦਾ ਹੋ ਜਾਂਦਾ ਹੈ। ਜਾਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈਏ, ਮੇਰਾ ਖਿਆਲ ਤਕਰੀਬਨ ਇਹ ਪਾਵਨ ਪੰਕਤੀਆਂ ਸਾਨੂੰ ਸਾਰਿਆਂ ਨੂੰ ਕੰਠ ਹੋਣੀਆਂ, ਇਹਦੇ ਅਰਥ ਵੀ ਬਹੁਤੇ ਮਹਿੰਗੇ ਨਹੀਂ ਹੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਣ ਮੈਂ ਉਧਾਰੀ। ਅਸੀਂ ਸ਼ਬਦ ਪੜ੍ਹਦੇ ਹਾਂ, ਜਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਸਹਾਇਕ ਬਣਨਾ ਹੈ, ਉੱਥੇ ਕੁਛ ਹੋਰ ਸਹਾਇਕ ਨਹੀਂ ਬਣ ਸਕਦਾ। ਦੂਸਰੀ ਗੱਲ ਹੁੰਦੀ ਹੈ ਕਿ ਨਾਮ ਜਪਣ ਨਾਲ ਸਾਨੂੰ ਵਡਿਆਈ ਮਿਲੇ, ਸੋਭਾ ਮਿਲੇ। ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ ਹਾਂ, ਇਹ ਵੀ ਅਸੀਂ ਗੁਰਬਾਣੀ ਦਾ ਪ੍ਰਮਾਣ ਲੈ ਲਈਏ, ਜਿਸ ਨੀਚ ਕੋ ਕੋਈ ਨਾ ਜਾਣਾ ਹੈ, ਨਾਮ ਜਪਤੋ ਚੌਂ ਕੁੰਟ ਮੰਨੇ। ਇਹ ਨਾਮ ਦੀ ਵਡਿਆਈ ਹੈ। ਫਿਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮੈਂ ਨਾਮ ਨੂੰ ਜਪਾਂ ਅਤੇ ਮੇਰੇ ਸਾਰੇ ਦੇ ਸਾਰੇ ਵਿਘਨ ਦੂਰ ਹੋ ਜਾਣ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੇ ਰੜਾਇਆ। ਫਿਰ ਅਸੀਂ ਇਹ ਵੀ ਸੋਚਦੇ ਹਾਂ ਕਿ ਮੈਂ ਕਿਤੇ ਭਟਕਣਾ ਵਿੱਚ ਨਾ ਫਸ ਜਾਵਾਂ, ਇਹ ਵੀ ਅਸੀਂ ਸੋਚਦੇ ਹਾਂ। ਜਦੋਂ ਸਾਡੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤੇ ਐਸੀ ਨਾਮ ਦੀ ਬਦੌਲਤ ਬਖਸ਼ਿਸ਼ ਹੋ ਜਾਂਦੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ। ਇਸ ਵਾਸਤੇ ਨਾਮ ਜਪਣਾ ਅਤਿਅੰਤ ਜ਼ਰੂਰੀ ਹੈ, ਗੁਰੂ ਦੇ ਉਪਦੇਸ਼ ਨੂੰ ਜਪਣਾ। ਔਰ ਕੇਵਲ ਜਪਣਾ ਹੀ ਨਹੀਂ ਹੈ, ਉਹਨੂੰ ਸਮਝਣਾ ਅਤੇ ਜੀਵਨ ਦੇ ਵਿੱਚ ਕਮਾਉਣਾ ਹੈ। ਜਿਨ੍ਹਾਂ ਨੇ ਕਮਾਇਆ ਉਹ ਬਹੁਤ ਸਾਰੇ ਭਗਤ ਜਨ, ਬਹੁਤ ਸਾਰੇ ਸੇਵਕ ਜਨ, ਬਹੁਤ ਸਾਰੇ ਰਿਸ਼ੀ ਮੁਨੀ ਆਦਿ ਜਿਹੜੇ ਸਨ, ਉਹ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਇਸ ਭਵਜ਼ਲ ਡਰਾਉਣੇ ਸੰਸਾਰ ਸਮੁੰਦਰ ਨੂੰ, ਬਲਕਿ ਹਰ ਵੇਲੇ ਸਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਸਹਿਮ ਬਣਿਆ ਹੋਇਆ ਹੈ, ਇਹ ਸਹਿਮ ਵਾਲਾ, ਇਹ ਡਰ ਵਾਲਾ ਸਮੁੰਦਰ ਹੈ, ਉਸ ਨੂੰ ਤਰ
ਗਿਆ। ਪ੍ਰਭ ਨਾਨਕ ਅਨਕ ਗੁਣੀ।
ਇਸ ਤਰ੍ਹਾਂ ਗੁਣਾਂ ਦੇ ਜ਼ਖੀਰੇ ਗੁਣੀ ਨਿਧਾਨ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਜਿਨ੍ਹਾਂ ਨੇ ਸਿਮਰਿਆ, ਉਹਨਾਂ ਨੇ ਐਸੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਕਹਿੰਦੇ ਉਹਨਾਂ ਦੀ ਅਵਸਥਾ ਇਵੇਂ ਬਣ ਗਈ ਜਿਵੇਂ ਕਿਸੇ ਦੇ ਕੋਲ ਦੁਨਿਆ ਵੀ ਅੱਖਾਂ ਨਾ ਹੋਣ ਤੇ ਉਹਨੂੰ ਡੰਗੋਰੀ ਮਿਲ ਜਾਵੇ ਤੁਰਨ ਵਾਸਤੇ, ਆਸਰੇ ਵਾਸਤੇ। ਅੰਧਲੇ ਟਿਕ ਨਿਰ ਤਨ ਧਨ ਪਾਇਓ, ਤੇ ਜਿਹੜਾ ਨਿਰਧਨ ਹੈ ਧਨ ਤੋਂ ਰਹਿ ਤੇ ਉਹਨੂੰ ਧਨ ਪ੍ਰਾਪਤ ਹੋ ਜਾਵੇ, ਉਹਨੂੰ ਕਿੰਨਾ ਚਾਅ ਚੜ੍ਹਦਾ, ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਆਸ਼ੇ ਮੁਤਾਬਕ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਦੇ ਵਿੱਚ ਲੱਗ ਜਾਂਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਖੇੜਾ ਆ ਜਾਂਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਂਦਾ ਹੈ। ਅਖੀਰ ਤੇ ਬੇਨਤੀ ਕਰਕੇ ਸਮਾਪਤੀ ਕਰਾਂ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਔਰ ਜਦੋਂ ਆਪਣੇ ਧਰਮ ਪ੍ਰਚਾਰ ਦੌਰਿਆਂ 'ਤੇ ਗਏ, ਉਹਨਾਂ ਨੇ ਵੱਖ ਵੱਖ ਭਗਤ ਸਾਹਿਬਾਨ ਜਿਨ੍ਹਾਂ ਦੀ ਸੱਚੀ ਸੁੱਚੀ ਵਿਚਾਰ ਸੀ, ਉਹਨਾਂ ਦੇ ਅੰਮ੍ਰਿਤ ਬੋਲਾਂ ਨੂੰ ਵੀ ਇਕੱਤਰ ਕੀਤਾ। ਔਰ ਇਸੇ ਤਰ੍ਹਾਂ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਿਆਈ ਸੌਂਪੀ, ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਦੇ ਨਾਲ ਇਹ ਅੰਮ੍ਰਿਤ ਬਚਨ ਭਗਤ ਸਾਹਿਬਾਨ ਦੇ ਆਪਣੇ ਇਹ ਵੀ ਝੋਲੀ ਪਾਏ, ਇਸੇ ਤਰ੍ਹਾਂ ਦੂਸਰੇ ਪਾਤਸ਼ਾਹ ਨੇ, ਤੀਸਰੇ ਪਾਤਸ਼ਾਹ, ਤੀਸਰੇ ਨੇ ਚੌਥੇ, ਚੌਥੇ ਨੇ ਪੰਜਵੇਂ ਪਾਤਸ਼ਾਹ ਜੀ ਨੂੰ, ਜਦੋਂ ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਵਾਰ ਸਥਾਪਿਤ ਕੀਤਾ, ਆਪਣੇ ਬੋਲ ਔਰ ਸਤਿਗੁਰਾਂ ਦੇ ਔਰ ਭਗਤ ਸਾਹਿਬਾਨ ਦੀ ਬਾਣੀ ਨੂੰ ਝੋਲੀ ਵਿੱਚ ਪਾ ਕੇ ਨਵਾਜਿਆ, ਤੇ ਮੇਰੇ ਪੰਜਵੇਂ ਪਾਤਸ਼ਾਹ ਨੇ ਤਰਸ ਕੀਤਾ ਕਿ ਉਹਨਾਂ ਨੇ ਜਿਹੜੇ ਸੁੱਚੇ ਮੋਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਕੱਤਰ ਕੀਤੇ ਸਨ ਭਗਤ ਸਾਹਿਬਾਨ ਦੇ ਅੰਮ੍ਰਿਤ ਬੋਲ, ਉਹਨਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਸਮੇਂ ਬੜੇ ਪਿਆਰ ਅਦਬ ਦੇ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦੇ ਅੰਦਰ ਦਰਜ ਕੀਤਾ। ਅੱਜ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਂਦੇ ਹਾਂ ਤੇ ਅਸੀਂ ਨਾਲ ਹੀ ਭਗਤ ਸਾਹਿਬਾਨ, ਗੁਰਸਿੱਖ ਭੱਟ ਸਾਹਿਬਾਨ ਨੂੰ ਵੀ ਸਿਰ ਝੁਕਾਉਂਦੇ ਹਾਂ। ਇਹ ਮੈਂ ਤਾਂ ਬੇਨਤੀ ਕੀਤੀ ਸੀ ਕਿ ਚਾਹੇ ਅਸੀਂ ਆਪਣੇ ਆਪ ਨੂੰ ਕਬੀਰ ਪੰਥੀਏ ਅਖਵਾਉਂਦੇ ਹੋਈਏ, ਚਾਹੇ ਅਸੀਂ ਆਪਣੇ ਆਪ ਨੂੰ ਰਵਦਾਸੀਏ ਜਾਂ ਸੈਣ ਭਗਤੀਏ ਅਖਵਾਉਂਦੇ ਹੋਈਏ ਕੁਛ ਵੀ ਅਖਵਾਉਂਦੇ ਹੋਈਏ, ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਸਾਹਿਬਾਨ ਦੀ ਦਰਜ ਹੈ ਉਸ ਬਾਣੀ ਦੀ ਵੱਖਰੀ ਪੋਥੀ ਨਹੀਂ ਬਣਾਉਣੀ ਚਾਹੀਦੀ। ਕਿਉਂਕਿ ਜੋ ਅਦਬ ਸਤਿਕਾਰ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਭਗਤ ਜਣਾਂ ਨੂੰ ਮਿਲ ਸਕਦਾ ਹੈ, ਅਸੀਂ ਪੋਥੀ ਬਣਾਵਾਂਗੇ, ਅਸੀਂ ਸਤਿਕਾਰ ਦੇਵਾਂਗੇ, ਸਮੁੱਚੀ ਮਾਨਵਤਾ ਨਹੀਂ ਦੇਵੇਗੀ। ਇਸ ਵਾਸਤੇ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਔਰ ਬੜੇ ਸਮਝਦਾਰ ਅਤੇ ਸਿਆਣੇ ਨੇ ਵੱਖ ਵੱਖ ਮਤਾਂ ਨਾਲ ਸੰਬੰਧਿਤ ਭਾਵੇਂ ਆਪਣੇ ਆਪ ਨੂੰ ਰਵਦਾਸੀਏ ਜਾਂ ਸਹਿਣ ਭਗਤੀਏ ਅਖਵਾਉਂਦੇ ਨੇ, ਸਾਰੇ ਦੇ ਸਾਰੇ ਸਤਿਕਾਰਯੋਗ ਨੇ। ਪਰ ਪਿਛਲੇ ਦਿਨ ਇੱਕ ਘਟਨਾ ਮੇਰੀ ਨਜ਼ਰ 'ਚ ਪਈ ਸੀ, ਮੈਂ ਤਾਂ ਬੇਨਤੀ ਕਰਨ ਲੱਗਾ ਹੈ। ਰਵਿਦਾਸ ਭਾਈਚਾਰੇ ਦੇ ਵਿੱਚੋਂ ਇੱਕ ਲਾਵਾਂ ਦਾ ਪਾਠ ਹੋਇਆ, ਮੈਂ ਉਹਨੂੰ ਲਾਵਾਂ ਨਹੀਂ ਕਹਿ ਸਕਦਾ, ਅਸੀਂ ਉਹਨੂੰ ਇਹ ਤਾਂ ਕਹਿ ਸਕਦੇ ਕਿ ਚਾਰ ਫੇਰੇ ਤਾਂ ਕਹਿ ਸਕਦੇ ਹਾਂ। ਉਹਦੇ ਵਿੱਚ ਕੀ ਹੈ ਕਿ ਬਿਲਕੁਲ ਹੂਬ ਹੂ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਵਾਂ ਦਾ ਪਾਠ ਉਚਾਰਨ ਕੀਤਾ ਹੈ, ਉਹਦੀ ਤਰਜ ਦੇ ਉੱਪਰ ਕੁਝ ਆਪਣੇ ਵੱਲੋਂ ਰਚੇ ਹੋਏ ਸ਼ਬਦ ਜਿਹੜੇ ਸੀ ਉਹ ਪੜ੍ਹੇ ਗਏ, ਜੋ ਕਿ ਬਹੁਤੀ ਚੰਗੀ ਗੱਲ ਨਹੀਂ ਹੈ। ਭਗਤ ਰਵਿਦਾਸ ਜੀ ਦਾ ਜੀਵਨ ਬਹੁਤ ਵੱਡਾ ਹੈ, ਉਹਨੂੰ ਹੋਰ ਖੋਜਣ ਦੀ ਲੋੜ ਹੈ, ਪਰ ਇਹੋ ਜਿਹਾ ਸਾਨੂੰ ਯਤਨ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਭਗਤ ਸਾਹਿਬਾਨ ਦਾ ਵੀ ਸਤਿਕਾਰ ਘਟੇ ਔਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚੇ। ਕਿਉਂਕਿ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਭਗਤ ਰਵਿਦਾਸ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦਰਜ ਕੀਤੇ ਨੇ, ਪ੍ਰਮਾਣਿਕ ਸ਼ਬਦ। ਅਸੀਂ ਹੁਣ ਗੁਰੂ ਅਰਜੁਨ ਦੇਵ ਮਹਾਰਾਜ ਜੀ ਨਾਲੋਂ ਵੱਧ ਸਿਆਣੇ ਨਹੀਂ ਹੈ ਕਿ ਅਸੀਂ ਕਹੀਏ ਨਹੀਂ ਜੀ ਆਹ ਸ਼ਬਦ ਵੀ ਉਹਨਾਂ ਦਾ ਉਚਾਰਨ ਕੀਤਾ। ਕੁਝ ਵੀਰਾਂ ਨੇ ਮੈਂ ਬੇਨਤੀ ਵੀ ਕੀਤੀ, ਉਹਨਾਂ ਨੇ ਇਸ ਗੱਲ ਨਾਲ ਸਹਿਮਤੀ ਵੀ ਪ੍ਰਗਟਾਈ ਕਿ ਹਾਂ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਇਸ ਵਾਸਤੇ ਸਮੁੱਚੇ, ਕਿਉਂਕਿ ਅੱਜ ਕੱਲ੍ਹ ਅਸੀਂ ਪੈ ਹੀ ਇਹਨਾਂ ਚੱਕਰਾਂ 'ਚ ਗਏ, ਫਲਾਣਾ ਭਗਤ ਸਾਡਾ ਹੈ, ਫਲਾਣਾ ਸਿੱਖ ਸਾਡਾ ਹੈ, ਭਾਵੇਂ ਉਹਨਾਂ ਵਰਗੀਆਂ ਸਾਡੇ ਕੋਲ ਕਰਤੂਤਾਂ ਨਹੀਂ ਹੈ, ਪਰ ਅਸੀਂ ਕਹਿੰਦੇ ਜ਼ਰੂਰ ਹਾਂ ਜੀ ਫਲਾਣਾ ਸਾਡਾ ਹੈ, ਢੀਂਗੜਾ ਸਾਡਾ। ਗੁਰਮੁਖੋ, ਜਿੰਨੀਆਂ ਵੀ ਭਗਤੀ ਕਰਨ ਵਾਲੀਆਂ ਰੂਹਾਂ ਹੁੰਦੀਆਂ ਨੇ, ਸੱਚ ਧਰਮ ਲਈ ਜੋੜਨ ਵਾਲੇ ਸ਼ਹੀਦ ਹੁੰਦੇ ਨੇ, ਉਹ ਸਾਰਿਆਂ ਲਈ ਸਾਂਝੇ ਹੁੰਦੇ ਹੈ, ਕਿਸੇ ਇੱਕ ਦੇ ਨਹੀਂ ਹੁੰਦੇ, ਉਹ ਸਾਰਿਆਂ ਲਈ ਚਾਨਣ ਮੁਨਾਰਾ ਹੁੰਦੇ ਨੇ। ਆਓ ਸ਼ਬਦ ਦੀਆਂ ਅੰਤਲੀਆਂ ਪਾਵਨ ਪੰਕਤੀਆਂ ਦਾ ਪਾਠ ਕਰਕੇ ਫਤਿਹ ਗਜਾਈਏ। ਜੇ
ਅਨਕ ਭਗਤ ਅਨਕ ਜਨ ਤਾਰੇ ਸਿਮਰਨ ਕਮੁਨੀ ਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।